ਬਾਅਦ ਚ ਆ ਜਿਓ। ਇਉਂ ਮਹਾਰਾਜ ਦਾ ਹੁਕਮ ਮੰਨ ਕੇ ਫਿਰ ਮਾਤਾ ਜੀ ਦਿੱਲੀ ਆਏ ਸਨ। ਇਸ ਤਰ੍ਹਾਂ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿਯੋਗ ਦੇ ਵਿੱਚ ਫਿਰ ਹੌਲੀ ਹੌਲੀ ਕਰਕੇ ਸਰੀਰ ਤਿਆਗ ਦਿੱਤਾ।
ਅਲਪ ਭਾਗ ਮੈਂ ਰਹੀ ਅਕੇਲੀ, ਵਿਛੜੀ ਪ੍ਰਭੂ ਤੇ ਸਦਾ ਦੁਹੇਲੇ।
ਕਹਿੰਦੇ ਮੇਰੇ ਛੋਟੇ ਭਾਗ ਨੇ, ਮੈਂ ਕੱਲੀ ਰਹਿ ਗਈ ਪਿੱਛੇ, ਸਤਿਗੁਰੂ ਜੀ ਤੋਂ ਵਿਛੜ ਗਈ ਹਾਂ, ਇਹ ਵਿਛੋੜਾ ਸਹਿਆ ਨਾ ਜਾਏ, ਬਹੁਤਾ ਦੁਖੀ ਹੁੰਦਾ ਹੈ ਮਨ।
ਪਤੀ ਬਿਨ ਨਿਸਚਿਤ ਹੈ ਦੁਖਿਆਰੇ,
ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਰਾਤ ਦਿਨ ਕਿੱਥੇ ਇੱਕ ਪਰਣ ਸੀ, ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ, ਉਹ ਵੀ ਗੁਰਾਂ ਨੇ ਪੂਰਾ ਕਰ ਦਿੱਤਾ। ਪਰ ਫੇਰ ਵੀ ਭਾਵੇਂ ਸਤਿਗੁਰੂ ਦੂਰ ਸਨ ਸ੍ਰੀ ਹਜ਼ੂਰ ਸਾਹਿਬ, ਪਰ ਆਸਰਾ ਸੀ। ਕਹਿੰਦੇ ਹੁਣ ਸਤਿਗੁਰੂ ਜੀ ਕਿੱਥੇ ਗਏ, ਇਸ ਕਰਕੇ ਮੇਰਾ ਮਨ ਬੜਾ ਡੋਲਦਾ ਹੈ ਕਿ ਮੈਂ ਗੁਰਾਂ ਦੇ ਕੋਲ ਕਦੋਂ ਜਾਵਾਂਗੀ, ਸੱਚਖੰਡ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕਰਾਂਗੀ।
ਇਸ ਬਿਦ ਕੇ ਤਚ ਸਮਾਂ ਬਿਤਾਵਾ, ਹੁਣ ਦਿਨ ਅੰਤ ਆਏ ਨੀ ਹਰਾਵਾ।
ਇਸ ਤਰ੍ਹਾਂ ਕਿੰਨਾ ਕੁ ਸਮਾਂ ਬਤੀਤ ਕੀਤਾ, ਫਿਰ ਦਿਨ ਆ ਗਏ ਨੇੜੇ, ਫਿਰ ਉਸ ਵਕਤ ਸਮਾਂ ਆਣ ਪਹੁੰਚਾ।
ਜਿੱਥੇ ਕਾਦਸ਼ੀ ਮੈਂ ਤਜ ਪ੍ਰਾਨ, ਪਹੁੰਚੀ ਪਤੀ ਠਿਗ ਠਾਨ ਤੇ ਧਿਆਨ।
ਇੱਕ ਆਦਸ਼ੀ ਸੀ ਉਦਣ, ਸੰਤ ਤਾਂ ਨਹੀਂ ਆਇਆ, ਸੰਤ ਦੀ ਖੋਜ ਵੀ ਕਰ ਲਾਂਗੇ। ਇਕਾਦਸ਼ੀ ਦਾ ਸਮਾਂ ਸੀ, ਮਹਾਰਾਜ ਤੋਂ ਥੋੜਾ ਸਮਾਂ ਕਿੰਨਾ ਕੁ ਜ਼ਿਆਦਾ ਕੱਟਿਆ ਹੋਣਾ, ਉਸੇ ਸੰਨ ਵਿੱਚ ਹੀ ਚਲੇ ਗਏ ਹੋਣੇ ਆ, ਬਹੁਤਾ ਸਮਾਂ ਕਿੱਥੇ ਕੱਟਿਆ। ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ ਚਲੇ ਗਏ, ਪਰ ਕੌਤਕ ਉਹਨਾਂ ਦੇ ਵੀ ਉਹੋ ਜਿਹੇ ਨੇ। ਉਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਦਿੱਲੀ, ਗੁਰਦੁਆਰਾ ਬਾਲਾ ਸਾਹਿਬ, ਮਾਤਾ ਸੁੰਦਰ ਕੌਰ ਦਾ ਅੰਗੀਠਾ ਵੀ ਉੱਥੇ ਹੈ, ਜਿੱਥੇ ਮਹਾਨ ਸਾਡੇ ਸਤਿਗੁਰੂ ਅੱਠਵੇਂ ਪਾਤਸ਼ਾਹ ਦਾ ਅੰਗੀਠਾ ਸਾਹਿਬ ਹੈ, ਉੱਥੇ ਦੋਨਾਂ ਮਾਤਾਵਾਂ ਦਾ ਹੈ। ਤਿੰਨ ਸਥਾਨ ਇਕੱਠੇ ਹੀ ਨੇ, ਇੱਕੋ ਥਾਂ ਤੇ ਗੁਰਦੁਆਰਾ ਬਾਲਾ ਸਾਹਿਬ। ਤੇ ਇਸ ਤਰੀਕੇ ਨਾਲ ਮਾਤਾ ਜੀ ਗਏ, ਕੀ ਕਹੀਏ, ਸਦੀਵੀ ਵਿਛੋੜਾ ਦੇ ਗਏ, ਨਹੀਂ ਸਾਡੀ ਮਾਂ ਵੀ ਜਿਉਂਦਿਆਂ ਜਾਗਦਿਆਂ ਚ ਹੀ ਹੈ, ਬਹੁਤੀ ਵਾਰ ਮਿਲਦੇ ਹਜ਼ੂਰ ਸਾਹਿਬ ਮਾਤਾ ਸਾਹਿਬ ਕੌਰ ਦੇ ਸਥਾਨ ਤੇ। ਬਹੁਤ ਪ੍ਰੇਮੀ ਪ੍ਰੇਮੀ ਸਿੱਖ ਜੇ ਕਦੇ ਰਾਤ ਰਹਿੰਦੇ ਨੇ ਉੱਥੇ, ਰਾਤ ਸਾਰੀ ਜਾਗਦੇ ਨੇ। ਥੋੜੀ ਜਿਹੀ ਭਗਤੀ ਹੋਣੀ ਚਾਹੀਦੀ, ਬਸ ਜੀਵਨ ਸੁਚੱਜਾ ਹੋਣਾ ਚਾਹੀਦਾ, ਕਰੈਕਟਰ ਉੱਚਾ ਹੋਣਾ ਚਾਹੀਦਾ, ਫਿਰ ਸਾਡੀ ਮਾਂ ਮਿਲਣ ਲੱਗਿਆਂ ਦੇਰ ਨਹੀਂ ਲਾਉਂਦੀ। ਸੋਹਣੇ ਚੱਕਰ ਸਜਾ ਕੇ ਦਸਤਾਰ ਸੁੰਦਰ ਸਜਾਉਂਦੇ ਨੇ, ਗੋਲ 5 ਮੀਟਰ ਦੀ ਦਸਤਾਰ ਹੈ ਮਾਤਾ ਦੀ, ਬਾਣਾ ਪੂਰਾ ਸਿੰਘਾਂ ਵਾਲਾ ਹੈ, ਸਿਰ ਦੇ ਉੱਤੇ ਹੀਰਿਆਂ ਦਾ ਮੁਕਤ ਲੱਗਿਆ ਹੋਇਆ, ਜਿਵੇਂ ਸਿੰਘ ਦੱਸਦੇ ਹੁੰਦੇ ਨੇ ਵੀ ਇਸ ਤਰ੍ਹਾਂ ਦਰਸ਼ਨ ਦਿੰਦੇ ਨੇ। ਵੱਡੀ ਸ੍ਰੀ ਸਾਹਿਬ ਦਾਤਰੇ ਪਹਿਨਦੇ ਨੇ, ਤੜੇ ਪਾਏ ਹੋਏ ਨੇ, ਉੱਤੇ ਚੱਕਰ ਨੇ ਦੋਵਾਂ, 2 ਚੱਕਰ ਪਹਿਨੇ ਹੋਏ ਨੇ, ਤੇ ਜੇ ਚਿਹਰਾ ਕਹਿੰਦੇ ਦੇਖ ਲਓ, ਇੰਨਾ ਵੱਡਾ ਦਗ ਦਗ ਕਰਦਾ ਲਾਲ ਚਿਹਰਾ ਹੈ, ਵੱਡੇ ਵੱਡੇ ਨੇਤਰ ਨੇ। ਮੈਂ ਸਿੰਘਾਂ ਨੂੰ ਚੰਗੀ ਤਰ੍ਹਾਂ ਪੁੱਛਦਾ ਰਹਿਣਾ ਵੀ ਚਲੋ ਸਾਨੂੰ ਤਾਂ ਦਰਸ਼ਨ ਨਹੀਂ ਹੁੰਦੇ, ਤੁਸੀਂ ਸਾਨੂੰ ਊਂ ਹੀ ਦੱਸਦੇ, ਅਸੀਂ ਇੰਨੇ 'ਚ ਖੁਸ਼ ਹੋ ਜਾਂਦੇ ਹਾਂ ਵੀ ਮਾਤਾ ਸਾਡੀ ਇੰਨੀ ਖਾਲਸੇ ਦੀ ਮਾਤਾ ਜੋ ਹੋਈ। ਫਿਰ ਸਿੰਘ ਸਾਹਿਬ ਕਹਿੰਦੇ ਆਨੰਦਪੁਰ ਸਾਹਿਬ, ਸੋ ਜਿੱਥੇ ਸਿੰਘਾਂ ਦਾ ਸ਼ੀਰਗੰਜ ਹੈ, ਉੱਥੇ ਨਿਹੰਗ ਸਿੰਘ ਜਥੇਬੰਦੀ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਂਦੇ ਹੋਏ ਸਿੰਘ, ਬਹੁਤ ਉੱਚੇ ਜੀਵਨ ਵਾਲੇ, ਕਹਿੰਦੇ ਰਾਤ ਨੂੰ 1 ਵਜੇ ਮੈਂ ਇਸ਼ਨਾਨ ਕਰਕੇ 2 ਵਜੇ ਨੂੰ ਪ੍ਰਕਾਸ਼ ਕਰ ਦਿੰਦਾ ਸੀ, ਰੋਜ਼ ਅਰਦਾਸ ਕਰਨੀ ਤੜਕੇ 2 ਵਜੇ, ਹੇ ਮਾਤਾ ਜੀ ਕਿਤੇ ਸਾਨੂੰ ਵੀ ਦਰਸ਼ਨ ਬਖਸ਼ੋ ਸਿੰਘਾਂ ਨੂੰ। ਕਹਿੰਦੇ ਇੱਕ ਦਿਨ ਮੈਂ ਪ੍ਰਕਾਸ਼ ਕਰਕੇ ਖੜਾ ਹੋ ਕੇ ਅਰਦਾਸ ਕਰ ਰਿਹਾ ਸੀ ਮਹਾਰਾਜ ਦੇ ਸਾਹਮਣੇ, 5 ਸ਼ਹੀਦ ਸਿੰਘਾਂ ਦੇ ਨਾਲ ਫਿਰ ਮਾਤਾ ਜੀ ਆਏ। ਕਹਿੰਦੇ ਆ ਕੇ ਮੱਥਾ ਟੇਕ ਕੇ ਮੇਰੇ ਵੱਲ ਦੇਖ ਕੇ ਕਹਿੰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਹੋ ਗਏ ਦਰਸ਼ਨ? ਕਹਿੰਦੇ ਹਾਂ ਜੀ। ਕਹਿੰਦੇ ਕਿੰਨੇ ਦਿਨ ਦੇ ਤੁਸੀਂ ਯਾਦ ਕਰਦੇ ਸੀ? ਅਸੀਂ ਕਿਹਾ ਚਲੋ ਪੁੱਤਰ ਨੂੰ ਦਰਸ਼ਨ ਦੇ ਆਈਏ। ਕਹਿੰਦੇ ਭਾਈ ਇਉਂ ਹੀ ਰਹੋ, ਰਹਿਤ ਬਹਿਤ ਪੱਕੀ ਰੱਖਿਓ, ਜੀਵਨ ਆਪਣਾ ਚੜ੍ਹਦੀ ਕਲਾ ਚ ਰੱਖਿਆ ਕਰੋ। ਇਸ ਤਰ੍ਹਾਂ ਸਾਧ ਸੰਗਤ ਜੀ ਸਾਡਾ ਕੋਈ ਕਿਤੇ ਨਹੀਂ ਗਿਆ, ਸਾਡਾ ਖਜ਼ਾਨਾ ਸਾਡੇ ਕੋਲੇ ਹੀ ਹੈ। ਇਉਂ ਨਹੀਂ ਕਹਿਣਾ ਕਿ ਸਦੀਵੀ ਕਾਲ ਵਿਛੋੜਾ ਹੋ ਗਿਆ, ਉਹ ਤਾਂ ਆਮ ਬੰਦਿਆਂ ਨਾਲ ਹੁੰਦਾ ਹੈ। ਕਬੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਾਪੜੇ, ਜੋ ਹੱਥ ਹੈ ਹੱਥ ਬਿਤਾਏ।
ਸ੍ਰੀ ਹਰਿ ਕ੍ਰਿਸ਼ਨ ਦੇਵ ਰੇ ਪਾਸ, ਤੈ ਸੰਸਕਾਰੀ ਹੋਏ ਗਨ ਦਾਸ।
ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਅੰਗੀਠਾ ਸਾਹਿਬ ਦੇ ਅੰਦਰ ਪ੍ਰਵੇਸ਼ ਹੋਣ ਤੋਂ ਪਹਿਲਾਂ ਹੀ ਸੱਜੇ ਹੱਥ ਮਾਤਾ ਜੀ ਦਾ ਛੋਟਾ ਜਿਹਾ ਸਥਾਨ ਹੈ, ਜਿੱਥੇ ਹਰ ਟਾਈਮ ਸ੍ਰੀ ਅਖੰਡ ਪਾਠ ਸਾਹਿਬ ਹੁੰਦੇ ਰਹਿੰਦੇ ਨੇ। ਥੋੜਾ ਜਿਹਾ ਮਾਤਾ ਸੁੰਦਰ ਕੌਰ ਜੀ ਦਾ ਹਟਵਾਂ ਹੈ, ਨਾਲ ਹੀ ਹੈ। ਉਸ ਪਾਵਨ ਪਵਿੱਤਰ ਸਥਾਨ ਤੇ ਜਿੱਥੇ ਅੱਠਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ, ਸੋ ਜਮਾਂ ਆਪਾਂ ਸਾਰਾ ਪ੍ਰਸੰਗ ਸੁਣਿਆ ਸੀ ਉਹਨਾਂ ਦਾ, ਰਾਜਾ ਜੈ ਸਿੰਘ ਸਵਾਈ ਆਦਿਕ ਹੋਰ ਸਤਿਗੁਰੂ ਜੀ ਕੌਤਕ ਵਰਤਾ ਗਏ ਸਨ। ਫਿਰ ਉਸੇ ਸਥਾਨ ਤੇ ਮਾਤਾ ਜੀ ਦਾ ਸੰਸਕਾਰ ਸਾਰੀ ਸੰਗਤ ਨੇ ਕੀਤਾ।
ਪਿੱਛੇ ਮਾਤ ਸੁੰਦਰੀ ਰਹੀ ਚਿਰੰਕਾ ਲਗਭਗ ਨਿਰਭਏ।
ਮਾਤਾ ਸੁੰਦਰ ਕੌਰ ਜੀ ਲਗਭਗ ਦੱਸਦੇ ਨੇ 40 ਸਾਲ ਦੇ ਕਰੀਬ ਸਾਰੀ ਸੰਗਤ ਨੂੰ ਸੰਭਾਲਦੇ ਰਹੇ। ਬਾਅਦ ਦੇ ਵਿਚ ਕਾਫੀ ਦੇਰ ਤੱਕ ਬੰਦੇ ਬਹਾਦਰ ਨੂੰ ਵੀ ਥੋੜਾ ਜਿਹਾ ਉਹਨਾਂ ਨੇ ਠੀਕ ਕੀਤਾ ਸੀ। ਆ ਦਰਸ਼ਨ ਜੀ ਕੀ ਫਤਿਹ ਸ਼ੁਰੂ ਕਰ ਲਈ ਸੀ। ਮਾਤਾ ਜੀ ਨੇ ਕਿਹਾ ਸੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਕਰੋ। ਮਾਤਾ ਜੀ ਨੇ ਕਈ ਬੰਦੇ ਬਹਾਦਰ ਨੂੰ ਹੁਕਮਨਾਮੇ ਵੀ ਭੇਜੇ ਸੀ ਵੀ ਜਿੰਨਾ ਤੁਹਾਡਾ ਪ੍ਰਯੋਜਨ ਸੀ ਉਹ ਪੂਰਾ ਹੋ ਗਿਆ, ਹੁਣ ਐਵੇਂ ਖਾਮ ਖਾ ਜੰਗ ਕਰਨੀ ਕਿਸੇ ਨੂੰ ਤੰਗ ਕਰਨਾ ਚੰਗਾ ਨਹੀਂ। ਜਾਂ ਉਹ ਮਾਤਾ ਜੀ ਨੇ ਬੰਦੇ ਬਹਾਦਰ ਨੂੰ ਵੀ ਸਿੱਧਾ ਕੀਤਾ ਥੋੜਾ ਜਿਹਾ, ਅਤੇ ਬਾਕੀ ਦੇ ਖਾਲਸੇ ਨੂੰ ਵੀ। ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸਾਪਿਆ ਉਹਨਾਂ ਨੇ। ਇਸੇ ਪ੍ਰਕਾਰ ਬਾਕੀ ਦੇ ਸਿੰਘਾਂ ਦੀ ਸਾਂਭ ਸੰਭਾਲ ਹੁਕਮਨਾਮੇ ਜਾਰੀ ਹੁੰਦੇ ਰਹੇ, ਸਿੰਘਾਂ ਵੱਲੋਂ ਦਸਵੰਧ ਵੀ ਜਾਂਦਾ ਰਿਹਾ। ਉੱਥੇ ਮਾਤਾ ਜੀ ਨੇ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਖਾਲਸੇ ਦੀ ਬਾਤ ਦੇ ਵਿੱਚ ਸੋਹਣੀ ਅਗਵਾਈ ਕੀਤੀ ਹੈ।
ਇਸ ਕੀ ਕਥਾ ਤੋਂ ਪੁੰਨ ਕੇਤਕ ਸੁਣ ਸ਼ਰੋਤਾ ਬੰਦੇ ਕੀ ਜੇਤਕ।
ਕਹਿੰਦੇ ਉਹਨਾਂ ਦੀ ਕਥਾ ਫੇਰ ਕਹਾਂਗੇ ਸਰੋਤਾ ਜਨੋ, ਹੁਣ ਸੁਣੋ ਬੰਦੇ ਬਹਾਦਰ ਦੀ ਜਿਵੇਂ ਦੁਰਦਸ਼ਾ ਹੋਈ, ਜੋ ਜੋ ਉਹਨੇ ਗਲਤੀਆਂ ਕੀਤੀਆਂ ਉਹ ਸਾਰੀ ਕਥਾ ਹੁਣ ਸੁਣ ਲਓ।
ਜਿਉਂ ਦਿਸ਼ ਤੇ ਲਸ਼ਕਰ ਘਿਰ ਆਏ ਲੜੈ ਬਹੁਤ ਨੇ ਪਾਏ ਜਮਾਏ।
ਉੱਥੇ ਹੀ ਵਾਸ ਚੱਲੀਏ, ਚਾਰੇ ਪਾਸਿਓਂ ਬਹਾਦਰ ਸ਼ਾਹ ਦੀਆਂ ਫੌਜਾਂ ਚੜ੍ਹੇ ਆਈਆਂ, ਬਹੁਤ ਵੱਡਾ ਘੇਰਾ ਪਿਆ, ਬੰਦਾ ਬਹਾਦਰ ਲੜ ਨਾ ਸਕਿਆ, ਹਮੇਸ਼ਾ ਅੱਗੇ ਦੌੜਦਾ ਹੀ ਰਿਹਾ।
ਦੇਸ਼ ਨਗਰ ਗਨ ਜੇ ਅਪਣਾਏ ਤਿਨਕੋ ਬੰਦਾ ਰਾਜ ਕਮਾਏ।
ਜਿੱਥੇ ਜਿੱਥੇ ਬੰਦੇ ਨੇ ਆਪਣਾ ਰਾਜ ਕਾਇਮ ਕਰ ਲਿਆ ਸੀ ਉਹਨਾਂ ਉਹਨਾਂ ਥਾਵਾਂ ਤੇ ਬੰਦਾ ਆਪਣਾ ਰਾਜ ਕਰਦਾ।
ਕਿਤਕ ਪੰਥ ਵੀ ਆਪਣੇ ਚਲਾਇਓ ਉਪਦੇਸ਼ਕ ਪਾ ਨਰ ਸਮਦਾਇਓ।
ਕਿੰਨੇ ਕਹਿੰਦਾ ਆਪਣਾ ਪੰਥ ਵੀ ਚਲਾਇਆ, ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਆਦਿ ਕਹਾਇਆ। ਪਰ ਛਕਾਉਂਦਾ ਅੰਮ੍ਰਿਤੀ ਸੀ। ਬਸ ਹੁਣ ਇਹ ਬੰਦੇ ਨੂੰ ਇੱਕ ਆਦਤ ਜੀ ਹੁੰਦੀ ਆ ਵੀ ਲੋਕ ਮੇਰੇ ਪੈਰਾਂ ਨੂੰ ਮੱਥਾ ਟੇਕਣ ਆ।
ਮਿਲੇ ਫਤਿਹ ਦਰਸ਼ਨ ਕੋ ਕਹਿ ਆਪਸ ਵਿਖੇ ਭਾਉ ਨਿਰਭੈ।
ਮਿਲਦੇ ਨੇ ਇਹਦੇ ਜਿਹੜੇ ਬੰਦੇ ਨੇ ਉਹ ਆਪਸ ਵਿਚ ਮਿਲਦੇ ਨੇ। ਸਿੰਘ ਤਾਂ ਫਿਰ ਵੱਖਰੇ ਹੋ ਗਏ ਸੀ, ਇਹ ਬੰਦੇ ਦੇ ਜਿਹੜੇ ਅੱਗੇ ਸਿੱਖ ਬਣੇ। ਅੰਮ੍ਰਿਤ ਛੱਕ ਕੇ ਛਕਾਉਂਦਾ ਅੰਮ੍ਰਿਤ ਹੀ ਸੀ, ਰਹਿਤ ਵੀ ਉਵੇਂ ਰਖਾਉਂਦਾ ਸੀ, ਨਿਤਨੇਮ ਵੀ ਉਵੇਂ ਕਰਾਉਂਦਾ ਸੀ, ਬਾਕੀ ਤਾਂ ਸਾਰੀਆਂ ਗੱਲਾਂ ਕਰਵਾਈਆਂ ਉਵੇਂ ਹੀ। ਪਰ ਆ ਇੱਕ ਜਿਹੜੀ ਫਤਿਹ ਸੀ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਬਣਾਤੀ, ਆਪਣੇ ਵੱਲੋਂ ਨਵੀਂ ਗੱਲ ਕਰ ਦਿੱਤੀ। ਇਹ ਸ਼ੁਰੂ ਤੋਂ ਲੈ ਕੇ ਕਾਂਗਿਆਰੀਆਂ ਤੁਰੀਆਂ ਆਈਆਂ ਵੱਖੋ ਵੱਖਰੇਵੇਂ ਦੇ ਵਿਚ, ਪਿਰਥੀ ਆ ਜਿਵੇਂ ਸੀਗਾ ਹੁਣ ਆਪਣਾ ਸ਼ੁਰੂ ਕੀਤਾ, ਮਿਹਰਬਾਨ ਨੂੰ ਅੱਗੇ ਗੱਦੀ ਦੇਤੀ, ਉਹਨਾਂ ਦੀ ਇੱਕ ਵੱਖਰੀ ਇਹਨਾਂ ਦੀ ਵੱਖਰੀ ਗੱਦੀ ਵੀ ਚੱਲਦੀ ਹੈ।
ਹੋਰ ਗ੍ਰਾਮਨ ਕੇ ਨਰ ਚਲ ਆਵੇ ਸਿੱਖ ਬੰਦੇ ਕੇ ਹੋਏ ਰਖਾਵੇ।
ਹੁਣ ਪਿੰਡਾਂ ਤੋਂ ਤੇ ਸ਼ਹਿਰਾਂ ਤੋਂ ਸਾਰੇ ਬਹੁਤ ਸਾਰੇ ਲੋਕ ਆਉਂਦੇ ਨੇ, ਉਹ ਬੰਦੇ ਦੇ ਸਿੱਖ ਬਣਦੇ ਨੇ ਆ ਕੇ।
ਆਪਣੀ ਰਹਿਤ ਕਹਿਤ ਉਪਦੇਸ਼ ਪਦ ਪਾਹੁਲ ਕੋ ਦੇ ਹਮੇਸ਼ਾ।
ਆਪਣੀ ਰਹਿਤ ਹਮੇਸ਼ਾ ਉਹਨੇ ਕਹੀ, ਕਵੀ ਜੀ ਨੇ ਲਿਖਿਆ ਕਿ ਚਰਨ ਪਾਹੁਲ ਦਿੰਦਾ ਸੀ ਬੰਦਾ, ਪਰ ਨਹੀਂ ਉਹ ਭਾਈ ਵੀਰ ਸਿੰਘ ਨੇ ਤਾਂ ਇਹ ਕਿਹਾ, ਕਹਿੰਦੇ ਇਹ ਠੀਕ ਨਹੀਂ ਹੈ। ਬਾਬਾ ਬੰਦਾ ਆਪਣੀ ਜਥੇਦਾਰੀ ਵੇਲੇ ਅੰਮ੍ਰਿਤ ਖੰਡੇ ਦਾ ਹੀ ਛਕਾਇਆ ਕਰਦਾ ਸੀ, ਤਦੋਂ ਹੀ ਕਹਿੰਦੇ ਛੱਜਾ ਸਿੰਘ ਭੰਗੀ ਵਰਗੇ ਪ੍ਰਸਿੱਧ ਸਿੰਘਾਂ ਨੇ ਆਪ ਤੋਂ ਅੰਮ੍ਰਿਤ ਛਕਿਆ। ਜਦੋਂ ਬੰਦੇ ਨੇ ਵੱਖਰਾ ਮਤਾ ਤੋੜ ਲਿਆ ਦੱਸੀ ਦਾ ਵਿਸ਼ੇਸ਼ ਖੋਜ ਦੀ ਕਹਿੰਦੇ ਲੋੜ ਹੈ, ਤਦੋਂ ਵੀ ਅੰਮ੍ਰਿਤ ਛਕਾਉਂਦਾ ਸੀ। ਕਹਿੰਦੇ ਹੁਣ ਤੱਕ ਗੱਦੀ ਨਸ਼ੀਨ ਜਿਹੜੇ ਨੇ ਬੰਦੇ ਬਹਾਦਰ ਦੇ ਉਹ ਅੰਮ੍ਰਿਤ ਹੀ ਛਕਦੇ ਨੇ, ਉਹਨਾਂ ਵਿਚ ਸਿੰਘ ਵੀ ਅੰਮ੍ਰਿਤ ਛਕਦੇ ਨੇ, ਸਹਿਜ ਧਾਰੀਆਂ ਨੂੰ ਸਿਰਫ ਚਰਨ ਪਾਹੁਲ ਦਿੰਦੇ ਨੇ, ਸਹਿਜ ਧਾਰੀ ਸਿੱਖ ਵੀ ਬੰਦੇ ਹੀ ਹੁੰਦੇ ਨੇ। ਕਹਿੰਦੇ ਅਰਦਾਸਾਂ ਦਸਾਂ ਪਾਤਸ਼ਾਹੀਆਂ ਨਹੀਂ ਕਰਦੇ ਨੇ, ਮਗਰੋਂ ਬਾਬਾ ਬਾਬਾ ਬੰਦਾ ਬਹਾਦਰ ਦਾ ਨਾਂ ਰਣਜੀਤ ਸਿੰਘ ਜਿਹੜਾ ਉਹਨਾਂ ਲੜਕਾ ਸੀ ਜੁਝਾਰ ਸਿੰਘ ਤੇ ਫਤਿਹ ਸਿੰਘ ਦਾ ਨਾਮ ਲੈਂਦੇ ਨੇ, ਪਰ ਉਹਨਾਂ ਨੂੰ 11ਵੀਂ 12ਵੀਂ ਪਾਤਸ਼ਾਹੀ ਨਹੀਂ ਕਹਿੰਦੇ, ਗੁਰਬਾਣੀ ਬਿਨਾਂ ਹੋਰ ਕਿਸੇ ਨੂੰ ਮੰਨਦੇ ਨਹੀਂ ਤੇ ਦੰਗਾ ਵਿਚ ਫੁੱਲ ਨਹੀਂ ਪਾਉਂਦੇ, ਸਗੋਂ ਬਾਬੇ ਬੰਦੇ ਦੇ ਡੇਰੇ ਹੇਠਾਂ ਵਗਦੀ ਚਨਾਬ ਨਦੀ ਚ ਫੁੱਲ ਪਾਉਂਦੇ ਨੇ। ਸੋ ਹੁਣ ਬੰਦਈ ਘੱਟ ਗਏ ਨੇ, ਪਰ ਸਿੰਧ ਵਿਚ ਬੰਦਈ ਸਿੱਖ ਜਿਹੜੇ ਨੇ ਸਿੰਘ ਉਹ ਅਜੇ ਵੀ ਨੇ, ਉਹ ਰਹਿਤਵਾਨ ਹੁੰਦੇ ਨੇ, ਗੱਦੀ ਨਸ਼ੀਨ ਜੀ ਕੇਸਾ ਧਾਰੀ ਤੇ ਅੰਮ੍ਰਿਤਧਾਰੀ ਹੁੰਦੇ ਨੇ ਤੇ ਗੁਰੂ ਘਰ ਦੇ ਪ੍ਰੇਮੀ ਹਨ, ਤੇ ਆਪ ਨੂੰ ਤੇ ਬਾਬਾ ਬੰਦਾ ਸਿੰਘ ਨੂੰ ਗੁਰੂ ਕਾ ਸਿੰਘ ਮੰਨਦੇ ਹਨ। ਜਿਹੜੇ ਬੰਦੇ ਤੋਂ ਅੰਮ੍ਰਿਤ ਛਕ ਲੈਂਦੇ ਉਹ ਇਹਦੇ ਸਿੱਖ ਬਣ ਜਾਂਦੇ, ਇਸ ਪ੍ਰਕਾਰ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਮੱਥਾ ਟੇਕਦੇ ਨੇ।
ਸਿੰਘ ਨਸੰਗ ਸਪਰਦਾ ਠਾਨੈ ਬੰਦੇ ਕੇ ਮਤ ਕੋ ਸਭ ਜਾਣੈ।
ਪਰ ਸਿੰਘਾਂ ਨਾਲ ਇਹਨਾਂ ਦੀ ਈਰਖਾ ਜਾਰੀ ਰਹੀ, ਬੰਦੇ ਨੂੰ ਹੀ ਚੰਗਾ ਸਮਝਦੇ ਨੇ। ਜਿਨ੍ਹਾਂ ਨੇ ਬੰਦੇ ਦਾ ਅੰਮ੍ਰਿਤ ਛਕਿਆ ਦਰਸ਼ਨ ਜੀ ਕੀ ਫਤਿਹ ਵਾਲੇ ਨੇ ਉਹ ਵੱਖਰੇ ਹੋ ਗਏ, ਖਾਲਸੇ ਨਾਲ ਈਰਖਾ ਕਰਦੇ ਨੇ।
ਕਿਤਕ ਗ੍ਰਾਮ ਕੇ ਨਰ ਸਿੱਖ ਹੋਏ ਦਰਸ਼ਨ ਫਤਿਹ ਬੁਲਾਵੇ ਸੋਏ।
ਕਿੰਨੇ ਕੁ ਪਿੰਡਾਂ ਦੇ ਲੋਕ ਆ ਕੇ ਬੰਦੇ ਤੋਂ ਅੰਮ੍ਰਿਤ ਛਕ ਕੇ ਇਹਦੇ ਸਿੱਖ ਬਣੇ ਦਰਸ਼ਨ ਵੀ ਸਾਡੇ ਬੁਲਾਉਂਦੇ ਹਨ।
ਪਤਸ਼ਾਹੀ ਲਸ਼ਕਰ ਸਮਦਾਏ ਲੱਖੋਏ ਤੁਤ ਤੇ ਖਿਰ ਆਏ।
ਹੁਣ ਪਾਤਸ਼ਾਹੀ ਲਸ਼ਕਰ ਸੀ ਜਿਹੜੀਆਂ ਫੌਜਾਂ ਸਨ ਇਹਦੀਆਂ ਬਹਾਦਰ ਸ਼ਾਹ ਦੀਆਂ ਉਹ ਲੱਖਾਂ ਦੀ ਗਿਣਤੀ ਵਿਚ ਘਿਰ ਕੇ ਇਧਰੋਂ ਉਧਰੋਂ ਆ ਗਏ।
ਬ੍ਰਹਮਚਰਜ ਜਿਸ ਪਯੋ ਬਿਨਾਸ਼ੇ ਰਣ ਮੈਂ ਰਹਿਤਾ ਕਿਸ ਪਰਵਾਸੇ।
ਹੁਣ ਜਦੋਂ ਬ੍ਰਹਮਚਰਜ ਹੀ ਖਤਮ ਹੋ ਗਿਆ ਜਦੋਂ ਹੁਕਮ ਸੀ ਫਿਰ ਰਣ ਮੈਂ ਰਹਿਤਾ ਕਿਸ ਪਰਵਾਸੇ, ਫਿਰ ਕਿਹਦੇ ਭਰੋਸੇ ਮੈਦਾਨੇ ਜੰਗ ਦੇ ਜੰਗ ਕਰਦੇ? ਕਿਉਂ ਗੁਰਾਂ ਨੇ ਹੁਕਮ ਕੀਤਾ ਸੀ ਕਿ ਜੱਟ ਸੱਤ ਵਿਚ ਕਾਇਮ ਰਹਿਣਾ, ਉਮਰ ਤੇਰੀ ਵੱਡੀ ਹੋ ਗਈ ਆ। ਸਤਿਗੁਰੂ ਦਾ ਨਿਸ਼ਾਨਾ ਅਸਲ ਹੋਰ ਪਾਸੇ ਨੂੰ ਸੀ। ਮਹਾਰਾਜ ਨੂੰ ਪਤਾ ਸੀ ਹੋਣ ਹਾਰ ਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਬੰਦਾ ਜਦੋਂ ਵੱਡਾ ਹੋਵੇਗਾ ਰਾਜ ਚੱਲੇਗਾ ਇਹਦੀ ਧਾਂਤ ਪਵੇਗੀ, ਕਿਉਂਕਿ ਰਾਜਿਆਂ ਨੂੰ ਇੱਕ ਆਦਤ ਹੈ ਉਹ ਆਪਣੀਆਂ ਲੜਕੀਆਂ ਦੇ ਕੇ ਰਾਜ ਕਰਾਉਂਦੇ ਸਨ। ਕਿਤੇ ਇਹ ਨਾ ਹੋਵੇ ਕਿ ਬੰਦੇ ਨੂੰ ਵੀ ਲੜਕੀਆਂ ਪੇਸ਼ ਕਰ ਦੇਣ ਤੇ ਬੰਦੇ ਨੂੰ ਸੁੱਟ ਦੇਣ ਥੱਲੇ ਜੀਵਨ ਤੋਂ, ਕਰੈਕਟਰਲੈਸ ਕਰ ਦੇਣਗੇ ਬੰਦੇ ਨੂੰ। ਇਸ ਕਰਕੇ ਜਦੋਂ ਸਿੰਘ ਕਰੈਕਟਰਲੈਸ ਹੋ ਗਿਆ ਉਦੋਂ ਮਰਦਾ ਹੈ, ਨਹੀਂ ਤਾਂ ਇਹਨੂੰ ਕੋਈ ਮਾਰਨ ਵਾਲਾ ਹੈ ਨਹੀਂ। ਇਸ ਕਰਕੇ ਸਤਿਗੁਰੂ ਨੇ ਪਹਿਲਾਂ ਕਿਹਾ ਸੀ ਕਿ ਬ੍ਰਹਮਚਾਰੀ ਰੱਖੀ ਆਪਣਾ ਜੀਵਨ ਸਦਾ ਜਤੀ ਸਤੀ ਰੱਖੀ ਤੂੰ।
ਸੋਨਾ ਗਲਾ ਕੁੱਠਾ ਲੀ ਜੈਸੇ ਖੁਲੈ ਲੰਗੋਟ ਗਲਾ ਗੋ ਤੈਸੇ।
ਮਹਾਰਾਜ ਨੇ ਕਿਹਾ ਸੀ ਜੇ ਤੂੰ ਜੱਟ ਸੱਤ ਵਿਚ ਕਾਇਮ ਨਾ ਰਹੇਗਾ ਗਲ ਜਾਏਗਾ, ਜਿਵੇਂ ਕੁਠਾਲੀ ਵਿਚ ਪੈ ਕੇ ਸੋਨਾ ਗਲਦਾ ਨਾ, ਉਹ ਤਾਂ ਬੰਦੇ ਬਹਾਦਰ ਨੂੰ ਚਲੋ ਕੀ ਕਹਿਣਾ ਤਾਂ ਵੱਖਰੀ ਗੱਲ ਹੈ। ਅੱਜ ਦੇ ਯੁੱਗ ਵਿਚ ਵੀ ਸਾਰੇ ਜਾਣੇ ਐਵੇਂ ਹੀ ਕੁਠਾਲੀ ਚ ਗਲ ਰਹੇ ਨੇ, ਸਾਰਿਆਂ ਦੇ ਜੀਵਨ ਜਿਹੜੇ ਨੇ ਜੱਟ ਤੋਂ ਹੀਣੇ ਹੋ ਗਏ ਨੇ। ਇਹਨਾਂ ਗੱਲਾਂ ਦਾ ਧਿਆਨ ਬੰਦੇ ਵੱਲੋਂ ਛੱਡੋ, ਜਿੰਨੀ ਸਿੱਖਿਆ ਬੰਦੇ ਨੂੰ ਦਿੱਤੀ ਸੀ ਓਨੀ ਆਪਾਂ ਦੇਖੀਏ। ਆਪਾਂ ਨੂੰ ਗੁਰਾਂ ਨੇ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਸੋ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਪਰ ਤੇ ਰੂਪ ਨਾ ਪੇਖਾ ਨੇਤਰ। ਜਿਹੜੇ ਸਿੰਘ ਨੇ ਕਰੈਤ ਕਰ ਲਈ ਉਹ ਕਦੇ ਨਾ ਆਖੇ ਕਿ ਮੈਨੂੰ ਬਖਸ਼ਿਸ਼ ਹੋਵੇਗੀ। ਬਖਸ਼ਿਸ਼ ਸਿਰਫ ਉਸੇ ਨੂੰ ਹੁੰਦੀ ਜਿਹਦੀਆਂ ਚਾਰ ਕਵਿਤਾ ਤੋਂ ਬਚਿਆ, ਪੰਜ ਬਾਣੀਆਂ ਦਾ ਨਿਤਨੇਮ ਹੀ ਹੈ। ਜੇ ਕੋਈ ਆਖੇ ਕਿ ਮੈਂ ਕਵਿਤਾ ਵੀ ਕਰੀ ਜਾਵਾਂ ਤੇ ਮੋਢੀ ਵੀ ਬਣਿਆ ਫਿਰਾਂ ਖਾਲਸੇ ਵਿਚ, ਉਹ ਬੰਦੇ ਬਹਾਦਰੀ ਤਰ੍ਹਾਂ ਪੁੱਠਾ ਹੋ ਕੇ ਡਿੱਗੇਗਾ।
ਸੋ ਗੁਰ ਬਚਨ ਹੋਇਓ ਚੈ ਤਵੈ ਹੀਰੇ ਲਸ਼ਕਰ ਮੰਡੇ ਸਵੈ।
ਕਿਉਂਕਿ ਗੁਰਾਂ ਦਾ ਬਚਨ ਸੀ ਬਈ ਹੁਣ ਪਈ ਉਹ ਜਤੀ ਸਤੀ ਨੀ ਰਿਹਾ, ਬਚਨਾਂ ਤੇ ਪਹਿਰਾ ਨੀ ਦਿੱਤਾ, ਇਸ ਕਰਕੇ ਉਹ ਨੀ ਰਹਿੰਦਾ। ਉਸ ਵਕਤ ਸਾਰੀਆਂ ਫੌਜਾਂ ਨੇ ਘੇਰਾ ਪਾ ਲਿਆ।
ਨਾਰਾਇਣ ਕਰਿਓ ਪਲਾਇਨ ਭਇਓ ਦੁਰਗ ਮਝਾਰ ਪ੍ਰਵੇਸ਼ਨ ਕਰਿਓ।
ਇਸ ਪ੍ਰਕਾਰ ਜੰਗ ਨੀ ਕੀਤਾ, ਉਹਨੇ ਭੱਜ ਗਿਆ, ਜਾ ਕਰਕੇ ਕਿਲੇ ਦੇ ਵਿਚ ਪ੍ਰਵੇਸ਼ ਹੋ ਗਿਆ।
ਜਿਸ ਮੈਂ ਅੰਨ ਜਮਾ ਕੁਛ ਨਾਈ ਉਤੇ ਸੰਗਲੇ ਬਰੇ ਉਤਾਈ।
ਜਿਹਦੇ ਵਿਚ ਅੰਨ ਜਮਾ ਨੀ ਸੀ ਕੁਛ, ਅਤੇ ਜਿਹੜੇ ਬੰਦੇ ਨਾਲ ਸੀ ਉਹਨਾਂ ਨੂੰ ਲੈ ਕੇ ਬੰਦਾ ਗੁਰਦਾਸ ਨੰਗਲ ਦੀ ਉਹ ਗੜੀ ਬਣੀ ਹੋਈ ਸੀ ਕਿਲਾ ਸੀ ਉੱਥੇ ਚਲਿਆ ਗਿਆ।
ਗੱਲ ਲਸ਼ਕਰ ਪਰਵਾਰੇ ਆਏ ਸੰਗਰ ਮਚਿਓ ਦੁਰਗ ਕੇ ਥਾਏ।
ਬਹੁਤ ਸਾਰੀ ਫੌਜ ਨੇ ਘੇਰਾ ਪਾ ਲਿਆ ਆ ਕੇ, ਬਹੁਤ ਸਾਰਾ ਕਿਲੇ ਦੇ ਬਾਹਰ ਬਾਹਰ ਵੀ ਘੇਰਾ ਪੈ ਗਿਆ, ਕਾਫੀ ਜੰਗ ਹੋਇਆ।
ਨਿਰੰਤਰ ਤੇ ਤਜੈ ਤੁਫੰਗ ਹੋਏ ਨਿਕਟ ਫੇਰਾ ਤਿਸ ਅੰਗ।
ਅੰਦਰ ਹੋ ਕੇ ਫੇਰ ਉਹ ਗੋਲੀਆਂ ਚਲਾਉਂਦੇ ਨੇ ਬੰਦੇ ਬਹਾਦਰ ਦੇ ਬੰਦੇ ਸਾਰੇ ਦੇ ਨਾਲ ਦੇ, ਤੋ ਨੇੜੇ ਹੋ ਕੇ ਬਹੁਤ ਸਾਰਾ ਜੰਗ ਕਰਦੇ ਨੇ, ਦੂਸਰਿਆਂ ਦੇ ਅੰਗ ਫੋੜਦੇ ਹਨ।
ਸਭੈ ਚਮੂਨੇ ਘੇਰਾ ਪਾਏ ਉਤਰੇ ਦੂਰ ਦੂਰ ਕੀ ਥਾਏ।
ਉਸ ਵਕਤ ਫੌਜ ਨੇ ਘੇਰਾ ਪਾ ਲਿਆ, ਚਾਰੇ ਪਾਸਿਓ ਰਸਤੇ ਬੰਦ ਕਰ ਦਿੱਤੇ, ਦੂਰ ਦੂਰ ਦੀ ਥਾਂ ਤੇ ਇਹਦੀਆਂ ਰਾਜੇ ਦੀਆਂ ਫੌਜਾਂ ਤੁਰਕਾਂ ਦੀਆਂ ਆ ਕੇ ਉਤਰ ਪਈਆਂ।
ਨਿਕਟੇ ਨੇ ਪ੍ਰਵੇਸ਼ ਬੋ ਪਾਵੇ ਨਿਕਟ ਨਾ ਪਹੁੰਚੇ ਰਣ ਨਾ ਮਚਾਵੇ।
ਜਿਹੜਾ ਤਾਂ ਬਾਹਰ ਨਿਕਲੇ ਆਉਂਦਾ ਉਹ ਤਾਂ ਬਚਦਾ ਨੀ, ਮਾਰ ਦਿੰਦੇ ਨੇ ਉਹਨੂੰ ਤਾਂ ਬਾਹਰ ਹੀ। ਜਿਹੜੇ ਅੰਦਰ ਬੈਠੇ ਨੇ ਉਹ ਭੁੱਖੇ ਮਰ ਰਹੇ ਨੇ ਕਿਉਂਕਿ ਅੰਦਰ ਰੋਟੀ ਨੀ ਮਿਲੀ ਹੈ।
ਕੇਤਕ ਦਿਨ ਮੋ ਅੰਨ ਬਹੀਨੇ ਅਦਕ ਛੁਦਾ ਨਰ ਬਿਆ ਕੁਲ ਕੀਨੇ।
ਤੋ ਕਿੰਨੇ ਕੁ ਦਿਨਾਂ ਤੋਂ ਬਾਅਦ ਜਦੋਂ ਦੇਖਿਆ ਕਿ ਰੋਟੀ ਨੀ ਮਿਲਦੀ, ਰੋਟੀ ਤੋਂ ਬਿਨਾਂ ਸਾਰੇ ਬੰਦੇ ਬੜੇ ਵਿਆਕਲ ਹੋਣ ਲੱਗੇ।
ਬਾਬਾ ਤਾਂ ਬਿਨੋਦ ਸਿੰਘ ਸੰਗ ਗਿਆਨੀ ਘੇਰਾ ਪਰੇ ਉਹ ਕੁਟੰਗ।
ਬਾਬਾ ਬਿਨੋਦ ਸਿੰਘ ਦੇ ਨਾਲ ਜਦੋਂ ਬਾਬਾ ਜੀ ਕੋਲ 20 ਕੁ ਸਿੰਘ ਚੰਗੇ ਸੀ ਖਾਲਸੇ ਵਾਲੇ, ਉਸ ਵਕਤ ਜਦੋਂ ਜਾਣਿਆ ਬਾਬਾ ਬਿਨੋਦ ਸਿੰਘ ਨੇ ਕਿ ਕੁਟੰਗ ਦਾ ਘੇਰਾ ਪੈ ਗਿਆ, ਭਾਵ ਖੋਟੇ ਢੰਗ ਦਾ, ਕਿ ਹੁਣ ਇਥੋਂ ਨਿਕਲਣਾ ਬੜਾ ਮੁਸ਼ਕਿਲ ਹੈ।
ਪ੍ਰਾਨ ਛੁਦਾ ਤੇ ਜਾਏ ਬਿਲਾਏ ਬਲ ਸੰਭਾਰ ਸਭ ਕੀਨ ਉਪਾਏ।
ਉਸ ਵਕਤ ਉਹਨਾਂ ਨੇ ਕੀ ਕੀਤਾ ਕਿ ਹੁਣ ਭੁੱਖੇ ਮਰ ਜਾਂਗੇ ਅੰਦਰ, ਕੋਈ ਆਪਾਂ ਨੂੰ ਯਤਨ ਕਰਨਾ ਚਾਹੀਦਾ। ਤਾਂ ਉਸ ਵਕਤ ਉਹਨਾਂ ਨੇ ਇੱਕ ਯਤਨ ਬਣਾ ਲਿਆ।
ਬੇਗੀ ਬਡੋ ਤਰੰਗਮ ਤਰੇ ਦੀਨ ਪਵਾਏ ਸ਼ਸਤਰ ਗੈ ਚਰੇ।
ਉਸ ਵਕਤ ਕਹਿੰਦੇ ਬੜੇ ਤਕੜੇ ਤੇਜ਼ ਘੋੜੇ ਲਏ ਇਹਨਾਂ ਨੇ, ਉਹਦੇ ਉੱਤੇ ਕਾਠੀਆਂ ਪਾਈਆਂ ਘੋੜਿਆਂ ਤੇ ਅਤੇ ਸ਼ਸਤਰ ਪਕੜ ਕੇ ਇਕਦਮ ਜਿਵੇਂ ਬਿਜਲੀ ਚਮਕਦੀ ਆ ਨਾ, ਦੀਕ ਸਿੰਘ ਇਕੱਠੇ ਹੋ ਕੇ ਕਿਲੇ ਵਿੱਚੋਂ ਬਿਜਲੀ ਦੀ ਚਮਕ ਵਾਂਗੂ ਝਪਟ ਪੈਂਦੇ ਨੇ ਬਾਹਰ ਆ ਕੇ।
ਬੀਸਕ ਅਪਰ ਸੰਗ ਮੈਂ ਲੀਨ ਜਾਏ ਬਾਜ਼ਾਰ ਬੜੇ ਹਟਕੀਨ।
ਦੀਕ ਸਿੰਘ ਆਪਣੇ ਨਾਲ ਲਏ ਨੇ, ਜਾ ਕੇ ਬਾਜ਼ਾਰ ਦੇ ਵਿੱਚ ਹੱਥ ਕੀਤਾ ਹੈ। ਦੇਖੋ ਇੰਨੀ ਸੰਗਤ ਕਥਾ ਸੁਣ ਰਹੀ ਆ ਤੇ ਇੱਕ ਬੰਦਾ ਆਪਣੀ ਮਸ਼ੀਨ ਚਲਾ ਕੇ ਸਾਰਿਆਂ ਨੂੰ ਖਰਾਬ ਕਰਦਾ, ਨਾ ਤਾਂ ਤੁਹਾਡੇ ਚ ਉੱਠ ਕੇ ਕਹਿੰਦਾ ਕੋਈ, ਨਾ ਉਹਨਾਂ ਨੂੰ ਕਾਰਸੇ ਵਾਲੇ ਮਹਾਂਪੁਰਸ਼ ਰੋਕਦੇ ਨੇ, ਤੇ ਉਸ ਤਰ੍ਹਾਂ ਸਾਰੀ ਬੇਰਸੀ ਹੋ ਗਈ, ਇੰਨੀ ਸੰਗਤ ਖਰਾਬ ਹੋ ਰਹੀ ਆ। ਇਹਨਾਂ ਗੱਲਾਂ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ।
ਲੁੱਟ ਲੀਨ ਤੈਂ ਬਹੁਤ ਮਿਠਾਈ ਰਣ ਕਰ ਦੁਰਗ ਪ੍ਰਵੇਸ਼ ਜਾਏ।
ਬਾਬਾ ਵਿਨੋਦ ਸਿੰਘ ਨੇ ਦੀਕ ਸਿੰਘ ਨਾਲ ਲੈ ਕੇ ਉਸ ਵਕਤ ਬਾਹਰ ਬਾਜ਼ਾਰ ਵਿੱਚੋਂ ਜਾ ਕੇ ਮਠਿਆਈ ਲੁੱਟਣਾ ਕੀਤੀ, ਲੁੱਟ ਕੇ ਮਠਿਆਈ ਸਿੰਘਾਂ ਨੇ ਖਾਣਾ ਕੀਤੀ ਹੈ।
ਲੜੇ ਤੁਰਕ ਸਗਰੇ ਬਿਸਮਾਏ ਹੁਣ ਦ੍ਰਿੜਤਾ ਕਰ ਫਿਰ ਸਮਦਾਏ।
ਫਿਰ ਉਸ ਵਕਤ ਬਹੁਤ ਸਾਰੇ ਤੁਰਕਾਂ ਦੇ ਨਾਲ ਲੜੇ ਬਾਬਾ ਵਿਨੋਦ ਸਿੰਘ ਦੇ ਸਿੰਘ।
ਦਿਨ ਦੋ ਇੱਕ ਮੈਂ ਫੇਰ ਸਿਧਾਰਾ ਲੀਨ ਮਿਠਾਈ ਲੁੱਟ ਬਜ਼ਾਰਾ।
ਇੱਕ ਦੋ ਦਿਨਾਂ ਬਾਅਦ ਫੇਰ ਭੁੱਖ ਲੱਗੀ ਆਈ, ਫੇਰ ਹਮਲਾ ਕਰ ਦਿੱਤਾ, ਜਾ ਕੇ ਹਮਲਾ ਕਰਕੇ ਫੇਰ ਮਠਿਆਈ ਲੁੱਟ ਕੇ ਲਿਆਂਦੀ ਖਾਣਾ ਕੀਤੀ।
ਆਯੂ ਬੇਗੀ ਬਲੀ ਤੁਰੰਗ ਕੋਈ ਨਾ ਰੋਕ ਸਕੇ ਕਰ ਜੰਗ।
ਉਸ ਵਕਤ ਕਹਿੰਦੇ ਇੰਨੀ ਤੇਜ਼ ਘੋੜੇ ਸਨ, ਲੈ ਕੇ ਘੋੜਿਆਂ ਨੂੰ ਭਜਾ ਕੇ ਤੋ ਘੋੜੇ ਭਜਾ ਕਰਕੇ ਬਾਹਰ ਮੈਦਾਨੇ ਜੰਗ ਵਿਚ ਜਾਂਦੇ ਨੇ, ਬਾਜ਼ਾਰ ਲੁੱਟ ਲਿਆਉਂਦੇ ਨੇ, ਕੀ ਕਰਨ ਹੁਣ ਭੁੱਖ ਲੱਗੀ ਹੋਈ ਹੈ, ਭੁੱਖ ਲੱਗਦੀ ਹੈ ਤੇ ਜਾ ਕਰਕੇ ਲੁੱਟਦੇ ਹਨ ਫਿਰ ਖਾਂਦੇ ਹਨ।
ਜੇ ਰਿਪ ਕਰੇ ਪ੍ਰਾਤ ਤਕੜਾਈ ਸੰਧਿਆ ਧਾਰ ਛੀਨ ਲੈ ਜਾਏ।
ਸੋ ਜੇ ਦੁਸ਼ਮਣ ਜਿਹੜਾ ਹੈ ਉਹ ਸਵੇਰੇ ਤਕੜਾਈ ਕਰ ਦਿੰਦਾ ਹੈ ਵੀ ਕਿਸੇ ਨੂੰ ਪਹੁੰਚਣ ਨਹੀਂ ਦੇਣਾ, ਤਾਂ ਸ਼ਾਮ ਦੇ ਸਮੇਂ ਫਿਰ ਸਿੰਘ ਹਮਲਾ ਕਰਦੇ ਨੇ। ਜੇ ਸ਼ਾਮ ਨੂੰ ਦੁਸ਼ਮਣ ਤਕੜਾਈ ਕਰਦੇ ਨੇ ਫਿਰ ਸਿੰਘ ਸਵੇਰੇ ਹਮਲਾ ਕਰਕੇ ਸਾਰਾ ਕੁਝ ਲੁੱਟ ਲਿਆਉਂਦੇ ਹਨ।
ਅਨਕ ਯਤਨ ਪਕੜਨੇ ਕਰ ਰੁਕੇ ਨਹੀਂ ਅਚਰਜ ਸਭ ਧਰ।
ਅਨੇਕ ਯਤਨ ਕਰਦੇ ਨੇ ਪਕੜਨ ਵਾਸਤੇ ਤੁਰਕ ਜਿਹੜੇ ਨੇ, ਪਰ ਨਹੀਂ ਰੁਕਦੇ ਸਿੰਘ, ਕਿਉਂਕਿ ਜਿਹੜੇ ਵੀਕ ਸਿੰਘ ਬਾਬਾ ਵਿਨੋਦ ਸਿੰਘ ਜੀ ਦੇ ਨਾਲ ਸਨ ਚੜ੍ਹਦੀ ਕਲਾ ਵਾਲੇ, ਉਹਨਾਂ ਨੂੰ ਕੋਈ ਨਹੀਂ ਫੜ ਸਕਦਾ।
ਲਸ਼ਕਰ ਭਯੋ ਤਮਾਮ ਹੈਰਾਨਾ ਮਾਰਿਓ ਜਾਏ ਨਾ ਪਕੜਿਓ ਪਾਨਾ।
ਤਮਾਮ ਫੌਜਾਂ ਹੈਰਾਨ ਨੇ ਕਿ ਨਾ ਤਾਂ ਮਾਰੇ ਜਾਂਦੇ ਨੇ ਨਾ ਇਹ ਸਿੰਘ ਪਕੜੇ ਜਾਂਦੇ ਹਨ।
ਇੱਕ ਦਿਨ ਬੰਦੇ ਕੇ ਡਿੱਗ ਥਿਰੇ ਝਿੜਕੇ ਉਤਰ ਜਿਓ ਤੈ ਦੁੱਖ ਕਰੇ।
ਇੱਕ ਦਿਨ ਬਾਬਾ ਵਿਨੋਦ ਸਿੰਘ ਜੀ ਤੇ ਉਹ ਵੀਕ ਦੇ ਕਰੀਬ ਸਿੰਘ ਜਿਹੜੇ ਚੜ੍ਹਦੀ ਕਲਾ ਵਾਲੇ ਸਨ ਬੰਦੇ ਬਹਾਦਰ ਨੂੰ ਬਾਬਾ ਵਿਨੋਦ ਸਿੰਘ ਨੇ ਕਾਫੀ ਝਿੜਕਿਆ, ਕਹਿੰਦਾ ਤੈ ਬਹੁਤ ਦੁੱਖ ਦਿੱਤਾ ਸਾਨੂੰ, ਤੂੰ ਆ ਸਾਰੇ ਪੰਗੇ ਪਾਏ ਨੇ, ਸਤਿਗੁਰ ਦੀ ਇੰਨੀ ਕਿਰਪਾ ਸੀ, ਇੰਨੀ ਮਿਹਰ ਸੀ, ਕੁਛ ਝਾਕ ਨਹੀਂ ਸੀ ਸਕਦਾ ਆਪਣੇ ਵੱਲ, ਪਰ ਆ ਸਾਰੇ ਪੰਗੇ ਤੇਰੇ ਪਾਏ ਹੋਏ ਨੇ।
ਗੁਰ ਕੇ ਬਾਤ ਬਿਖੈ ਨੈ ਰਿਓ ਤੋ ਏ ਤਕ ਸੰਕਟ ਕੋ ਤਿਓ।
ਕਹਿੰਦੇ ਗੁਰਾਂ ਦੇ ਬਚਨ ਤੇ ਕਾਇਮ ਨਹੀਂ ਰਿਹਾ ਤੂੰ, ਤਾਂ ਆਪਾਂ ਇੰਨਾ ਦੁੱਖ ਪਾਇਆ, ਜੇ ਗੁਰਾਂ ਦੇ ਬਚਨ ਤੇ ਕਾਇਮ ਰਹਿੰਦਾ ਤਾਂ ਆਪਾਂ ਦੁੱਖ ਕਿਉਂ ਪਾਉਂਦੇ। ਇਸ ਕਰਕੇ ਆਪਾਂ ਵੀ ਯਾਦ ਕਰੀਏ, ਜੇ ਗੁਰਾਂ ਦੇ ਬਚਨਾਂ ਤੇ ਖੜੇ ਰਹੇ ਫਿਰ ਤਾਂ ਸੁਖੀ ਰਹਾਂਗੇ, ਜੇ ਗੁਰਾਂ ਕੇ ਬਚਨਾਂ ਤੋਂ ਉਲਟ ਜਾਂਦੇ ਆ ਫੇਰ ਹੀ ਦੁੱਖ ਪਾਉਂਦੇ ਆ।
ਬੰਦੇ ਕਹਿਓ ਤੋ ਮੈਂ ਕਿਆ ਪਰਿਓ ਬੁਰਾ ਕੇ ਭਲਾ ਮੋਨੇ ਕਰਿਓ।
ਬੰਦਾ ਵੀ ਪੁੱਠਾ ਬੋਲ ਪਿਆ, ਕਹਿੰਦੇ ਤੈਨੂੰ ਕੀ ਪਿਆ ਇਹ ਨਾਲ, ਮੈਂ ਬੁਰਾ ਕਰਾਂ ਜਾਂ ਭਲਾ ਕਰਾਂ, ਅਸੀਂ ਕੀਤਾ ਅਸੀਂ ਭੁਗਤ ਰਹੇ ਆ, ਤੈਨੂੰ ਕੀ ਤਕਲੀਫ ਹੁੰਦੀ ਹੈ।
ਤਜ ਕਹਿ ਜੰਗ ਚੋ ਜੇ ਜਾਣਾ ਤੋ ਤੁਮ ਗਮਨੋ ਹੋ ਨਾ ਹਨਾ।
ਕਹਿੰਦੇ ਜੇ ਤੁਸੀਂ ਜਾਣਾ ਚਾਹੁੰਦੇ ਹੋ ਛੱਡ ਕੇ ਜੰਗ ਚਲੇ ਜਾਓ, ਤੁਹਾਨੂੰ ਕੋਈ ਨੁਕਸਾਨ ਨਹੀਂ ਹੋਏਗਾ, ਅਸੀਂ ਤਾਂ ਇਸੇ ਤੇ ਰਹਾਂਗੇ।
ਇਸ ਕਰ ਬਾਬੇ ਬੋਹਰੇ ਉਚਾਰੀ ਤੁਮ ਕੁਕਰਮ ਤੇ ਸੰਕਟ ਭਾਰੇ।
ਗੁੱਸੇ ਚ ਆ ਕੇ ਬਾਬਾ ਵਿਨੋਦ ਸਿੰਘ ਨੇ ਕਿਹਾ ਫੇਰ, ਕਹਿੰਦੇ ਤੇਰੇ ਕੁਕਰਮ ਕਰਨੇ ਕਰਕੇ ਸਾਨੂੰ ਸੰਕਟ ਪਿਆ, ਉਹ ਜੇ ਤੂੰ ਕੁਕਰਮ ਨਾ ਕਰਦਾ ਤਾਂ ਚੜ੍ਹਦੀ ਕਲਾ ਰਹਿੰਦੀ ਖਾਲਸੇ ਦੀ।
ਸਗਰੇ ਭੋਗੇ ਹਮਨੇ ਜਾਨੀ ਗਲੈ ਕੁਠਾਲੀ ਲਿਓ ਪਛਾਨੀ।
ਇਸ ਕਰਕੇ ਤੂੰ ਜਾਣ ਲੈ ਕੇ ਕੁਰਾਇਤ ਕੀਤੀ, ਮਾੜੀ ਗੱਲ ਕੀਤੀ, ਸਤਿਗੁਰੂ ਤੋਂ ਬੇਮੁਖ ਹੋਇਆ, ਬਚਨ ਨਹੀਂ ਮੰਨਿਆ, ਤੇ ਕੁਠਾਲੀ ਵਿਚ ਪੈ ਕੇ ਜਿਵੇਂ ਸੋਨਾ ਗਲਦਾ ਤੂੰ ਗਲਿਆ, ਤੇ ਨਾਲ ਸਾਨੂੰ ਵੀ ਸਾਰਿਆਂ ਨੂੰ ਮਾਰਿਆ, ਤੂੰ ਸਾਰੇ ਦੁਖੀ ਕੀਤੇ ਪਏ ਨੇ।
ਹੱਥ ਕਿਰਪਾਨ ਤੇ ਤੋਹੇ ਜੋ ਦੇ ਤੋ ਕਿਉਂ ਭੋਗਤ ਸਭ ਹੀ ਦੁੱਖ ਏ ਤੋ।
ਚੰਗਾ ਹੁੰਦਾ ਤੈਨੂੰ ਮੈਂ ਉਦੋਂ ਮਾਰਨ ਲੱਗਿਆ ਸੀ ਕਿਰਪਾਨ ਦੇ ਨਾਲ, ਇਹ ਤਾਂ ਇਹਨੇ ਰੋਕ ਦਿੱਤਾ, ਲੜਕੇ ਨੇ ਸਾਡੇ ਨੇ ਕਾਹਨ ਸਿੰਘ ਨੇ, ਜੇ ਇਹ ਨਾ ਰੋਕਦਾ ਮੈਂ ਤੇਰੇ ਦੋ ਟੋਟੇ ਉਦੋਂ ਹੀ ਕਰ ਦਿੰਦਾ ਤਾਂ ਹੁਣ ਤੱਕ ਅਸੀਂ ਇੰਨਾ ਦੁੱਖ ਨਾ ਭੋਗਦੇ।
ਗੁਰਬਖਸ਼ਿਸ਼ ਤੇ ਤੋਹੇ ਨਾ ਮਾਰਾ ਪਾਏ ਵਿਭੂਤਰੇ ਦੇ ਹੰਕਾਰਾ।
ਦੂਜੀ ਗੱਲ ਇਹ ਕਿ ਗੁਰਾਂ ਨੇ ਤੇਰੇ ਤੇ ਬਖਸ਼ਿਸ਼ ਕੀਤੀ ਇਸ ਕਰਕੇ ਮੈਂ ਹਿੰਮਤ ਨੀ ਕੀਤੀ ਮਾਰਨ ਦੀ। ਤੂੰ ਪਾ ਕੇ ਇੰਨਾ ਕੁਛ ਪ੍ਰਾਪਤ ਕਰਕੇ ਇੰਨੀਆਂ ਸ਼ਕਤੀਆਂ ਤੇ ਇੰਨਾ ਮਾਇਆ ਤੇ ਇੰਨੇ ਪਦਾਰਥ ਹੰਕਾਰ ਕਰ ਗਿਆ ਬਹੁਤ।
ਕੀਤੇ ਆਦਤ ਬੋ ਕਹੇ ਕਹਾਏ ਪਯੋ ਵਿਰੋਧ ਸੁਕਰੋਧ ਵਧਾਏ।
ਆਦਤ ਬਹੁਤ ਕਹਿਆ ਕਹਾਇਆ ਬਹੁਤ ਆਪਸ ਵਿਚ ਗੁੱਸਾ ਗਿਲਾ ਹੋ ਗਿਆ ਦੋਨਾਂ ਜਾਣਿਆਂ ਦਾ।
ਕਾਨ ਸਿੰਘ ਨੇ ਪਿਤਾ ਹਟਾਇਓ ਛਿਮਾ ਕਰਾਵਤ ਡੇਰੇ ਲਿਆਇਓ।
ਇਹਨਾਂ ਦੇ ਪੁੱਤਰ ਸੀ ਬਾਬਾ ਵਿਨੋਦ ਸਿੰਘ ਜੀ ਦੇ। ਉਹਨਾਂ ਨੇ ਕਿਹਾ ਪਿਤਾ ਜੀ ਤੁਸੀਂ ਲੜੋ ਨਾ, ਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਹਨੇ ਬਚਨ ਮੰਨਿਆ ਨੀ, ਇਹਦੀ ਤਾਂ ਹੁਣ ਮੌਤ ਆਪੇ ਹੋ ਜਾਣੀ ਹੈ, ਤੁਹਾਨੂੰ ਕੀ ਲੋੜ ਹੱਥ ਗੰਦੇ ਕਰਨ ਦੀ, ਛੱਡੋ ਪਰੇ। ਇਸ ਤਰ੍ਹਾਂ ਜੇ ਤੁਸੀਂ ਜਾਣਾ ਚਲੇ ਜਾਓ, ਤੁਸੀਂ ਚੱਲ ਕੇ ਆਨੰਦ ਮਾਣੋ ਸ੍ਰੀ ਗੋਇੰਦਵਾਲ ਸਾਹਿਬ, ਕਿਉਂਕਿ ਉੱਥੋਂ ਹੀ ਆਏ ਸਨ ਭੱਲਿਆਂ ਦੀ ਕੁਲ ਦੇ ਵਿੱਚੋਂ, ਤੇ ਅਸੀਂ ਮੈਂ ਇਹਨਾਂ ਨਾਲ ਰਹੂੰਗਾ, ਗੁਰਾਂ ਦਾ ਬਚਨ ਮੰਨਦਾ ਜੋ ਸਹੀ ਜਾਊਗੀ ਸਹਾਂਗੇ ਅਸੀਂ। ਇਸ ਤਰ੍ਹਾਂ ਬਾਬਾ ਵਿਨੋਦ ਸਿੰਘ ਜੀ ਫਿਰ ਚਲੇ ਗਏ। ਕੱਲ ਨੂੰ ਸ਼ਰਵਣ ਕਰਾਂਗੇ ਪਿਆਰ ਸਤਿਕਾਰ ਨਾਲ, ਕਿਤਨਾ ਸੁੰਦਰ ਪ੍ਰਸੰਗ ਹੈ, ਵੈਰਾਗਮਈ ਹੈ, ਪ੍ਰੇਮ ਵਾਲਾ ਹੈ, ਰਹਿਤ ਵਾਲਾ ਹੈ। ਬਸ ਸਤਿਗੁਰੂ ਦੀ ਕਿਰਪਾ ਰਹਿਤਵਾਨ ਤੇ ਹੀ ਹੈ, ਇਹ ਗੱਲ ਦਾ ਧਿਆਨ ਰੱਖਣਾ। ਨਾਲੇ ਤਾਂ ਕੁਰਹਿਤਾਂ ਕਰੀਏ ਤੇ ਨਾਲੇ ਕਿਰਪਾ ਮੰਗੀਏ, ਦੋ ਗੱਲਾਂ ਨਹੀਂ ਹੋਣੀਆਂ। ਸਿਰਫ ਰਹਿਤ ਉੱਤੇ ਹੀ ਕਿਰਪਾ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ। ਰਹਿਤ ਰੱਖੋਗੇ ਚੜ੍ਹਦੀ ਕਲਾ ਰਹੋਗੀ, ਨਿਤਨੇਮੀ ਪ੍ਰੇਮੀ ਬਣੇ ਰਹੋ, ਪ੍ਰੇਤਾਂ ਤੋਂ ਬਚੇ ਰਹੋ। ਨਹੀਂ ਰਹਿਤ ਰੱਖੋਗੇ, ਉਪਰਲਾ ਦਿਖਾਵਾ ਹੋਵੇਗਾ ਤਾਂ ਲੋਕ ਕਹਿਣਗੇ ਪਖੰਡੀ ਸਿੱਖ ਹੈ, ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ। ਇਸ ਕਰਕੇ ਸਤਿਗੁਰੂ ਜੀ ਮਿਹਰ ਕਰਨ ਸਾਡੇ ਉੱਤੇ, ਅਸੀਂ ਅੰਦਰੋਂ ਵੀ ਗੁਰਸਿੱਖ ਬਣੇ ਰਹੀਏ, ਮਰਿਆਦਾ ਦੇ ਧਨੀ ਰਹੀਏ, ਤੇ ਬਾਹਰੋਂ ਵੀ ਚੜ੍ਹਦੀ ਕਲਾ ਰਹੇ। ਜਦੋਂ ਖਾਲਸੇ ਦੀ ਅੰਦਰੋਂ ਤੇ ਬਾਹਰੋਂ ਚੜ੍ਹਦੀ ਕਲਾ ਹੈ, ਬਾਹਰੋਂ ਪ੍ਰੇਤਾਂ ਤੋਂ ਬਚਿਆ ਹੋਇਆ, ਕਕਾਰ ਪਹਿਨੇ ਹੋਏ ਨੇ, ਤੇ ਅੰਦਰੋਂ ਨਾਮ ਰੰਗ ਦੇ ਵਿੱਚ ਰੰਗਿਆ ਹੋਇਆ, ਸਤਿਗੁਰੂ ਕਹਿੰਦੇ ਫਿਰ ਕੋਈ ਨੀ ਦੇਖ ਸਕਦਾ ਤੇਰੇ ਵੱਲ, ਫਿਰ ਤੈਨੂੰ ਤਾਤੀ ਵਾਹ ਨਾ ਲੱਗਈ। ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ, ਏਕਾ ਲੈ ਲਾਈ ਰਾਖ ਲਈਏ ਤਿੰਨ ਰੱਖਣ ਹਾਰ, ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।